ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੀਐ ਘਰ ਨੌਨੀ ਦੇ ਆਵੈ ਤਾਏ ਸਭ ਥਾਈ ਹੋਏ ਸਹਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਛੰਤ ਵੱਡਾ ਮੇਰਾ ਗੋਬਿੰਦ ਅਗੰਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਓ ਤਾਂ ਕਿ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਬਿੰਦ ਅਲਖ ਅਪਾਰ ਜੀਓ ਵੱਡਾ ਮੇਰਾ ਗੋਬਿੰਦ ਅਗੰਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਓ ਤਾਂ ਕਿ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਬਿੰਦ ਅਲਖ ਅਪਾਰ ਜੀਓ ਗੋਬਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤੁਦ ਆਖ ਵਖਾਣੈ ਜਿਸ ਨੌ ਨਦਰ ਕਰੈ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਬਿੰਦ ਅਗੰਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਨੂੰ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੋ ਅੱਜ ਬੀਬੀਆਂ ਦੇ ਜਥੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪੈਣੇ ਹਨ ਉਪਰੰਤ ਦੀਵਾਨ ਸਜਣੇ ਹਨ ਮਹਾਰਾਜ ਸਾਹਿਬ ਜੀ ਅੱਠਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਭਾਵੇਂ ਅੱਜ ਵੀਕ ਡੇ ਹੈ ਕੰਮ ਦਾ ਦਿਨ ਹੈ ਫਿਰ ਵੀ ਭਾਈ ਗੁਰੂ ਘਰ 'ਚ ਸਮਾਂ ਕੱਢ ਕੇ ਜ਼ਰੂਰ ਦਰਸ਼ਨ ਦੇਣੇ ਸਤਿਗੁਰਾਂ ਦੇ ਦਰਸ਼ਨ ਕਰਨੇ ਮਹਾਰਾਜ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਉਧਰ ਤੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਸ੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਸੀਸ ਮਹਿਲ ਵਿਖੇ 1656 ਦੇ ਵਿੱਚ ਅਵਤਾਰ ਧਾਰਨ ਕੀਤਾ ਅਤੇ ਸਤਿਗੁਰੂ ਜੀ ਨੇ ਸਾਡੇ ਉੱਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਕੇ ਅੱਠਵੇਂ ਜਾਮੇ 'ਚ ਇਹ ਗੱਲ ਦਰਸਾਈ ਹੈ ਕਿ ਗੁਰੂ ਜੋ ਹੈ ਉਹ ਕਿਸੇ ਸਰੀਰ ਦਾ ਮੁਥਾਜ ਨਹੀਂ ਉਮਰ ਦਾ ਮੁਥਾਜ ਨਹੀਂ ਗੁਰੂ ਅਕਾਲ ਪੁਰਖ ਦੀ ਨਿਰੰਕਾਰ ਦੀ ਵਾਹਿਗੁਰੂ ਦੀ ਜੋਤ ਹੈ ਗੁਰ ਪਰਮੇਸ਼ੁਰ ਇੱਕੋ ਜਾਣ ਗੁਰੂ ਅਤੇ ਪਰਮੇਸ਼ੁਰ ਨੂੰ ਇੱਕ ਕਰਕੇ ਜਾਣੀਏ ਸਤਿਗੁਰੂ ਜੀ ਨੇ ਇਸ ਕੌਤਕ ਦੇ ਵਿੱਚ ਜੋ ਇਹ ਸਤਵੇਂ ਅੱਠਵੇਂ ਜਾਮੇ ਵਿੱਚ ਕੀਤਾ ਹੈ ਇਹੀ ਦਰਸਾ ਦਿੱਤਾ ਬੇਅੰਤ ਹੀ ਸ਼ਕਤੀਆਂ ਦੇ ਮਾਲਕ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਅਸੀਂ ਕਾਬਲ ਤੋਂ ਆਏ ਹਾਂ ਵਾਰ ਵਾਰ ਆਉਣਾ ਨਹੀਂ ਹੁੰਦਾ ਦੂਰੋਂ ਆਉਂਦੇ ਹਾਂ ਪਰ ਸਾਨੂੰ ਸਾਡੇ ਮਨ ਵਿੱਚ ਇਹ ਸ਼ੰਕਾ ਹੈ ਉਹਦੀ ਨਿਰਵਿਰਤੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਦੋ ਸਾਹਿਬਜ਼ਾਦੇ ਹਨ ਇਹਨਾਂ ਦੋਵਾਂ ਸਾਹਿਬਜ਼ਾਦਿਆਂ ਵਿੱਚੋਂ ਗੁਰਤਾ ਗੱਦੀ ਦੇ ਉੱਤੇ ਕੌਣ ਬਿਰਾਜਮਾਨ ਹੋ ਸਕਦੇ ਹਨ, ਅਧਿਕਾਰੀ ਕੌਣ ਹਨ ਗੁਰਤਾ ਗੱਦੀ ਦੇ, ਇਹ ਜਾਣਨ ਦੀ ਜਗਿਆਸਾ ਹੈ ਮਨ ਦੇ ਵਿੱਚ। ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਕਿਹਾ, ਭਾਈ ਗੁਰਮੁਖੋ, ਇਸ ਵੇਲੇ ਦੋਵੇਂ ਸਾਹਿਬਜ਼ਾਦੇ ਪੋਥੀ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਪਣੀ ਆਪਣੀ ਪੋਥੀਆਂ ਲੈ ਕੇ, ਜੋ ਪੋਥੀਆਂ ਦੇ ਥੱਲੇ ਪੀੜੇ ਸਾਹਿਬ ਵਿਛਾ ਕੇ ਸੁੰਦਰ ਤਰੀਕੇ ਨਾਲ ਗੁਰਬਾਣੀ ਦਾ ਨਿਤਨੇਮ ਕਰ ਰਹੇ, ਬਾਣੀ ਪੜ੍ਹ ਰਹੇ ਹਨ, ਆ ਸੂਈਆਂ ਲੈ ਜਾਓ ਅਤੇ ਜਾ ਕੇ ਜੋ ਸਾਹਿਬਜ਼ਾਦਿਆਂ ਦੇ ਪੋਥੀਆਂ ਦੇ ਪੀੜੇ ਸਾਹਿਬ ਹਨ ਉਹਨਾਂ ਦੇ ਵਿੱਚ ਸੂਈ ਖਬੋ ਕੇ ਦੇਖੋ, ਤੁਹਾਨੂੰ ਇਸ ਗੱਲ ਦਾ ਜਵਾਬ ਮਿਲ ਜਾਏਗਾ। ਸਿੱਖ ਗਏ, ਉਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ, ਗੁਪਤ ਰੂਪ ਦੇ ਵਿੱਚ ਜੋ ਮਹਾਰਾਜ ਸਾਹਿਬ ਜੀ ਦੀ ਬਾਣੀ ਦੀ ਪੋਥੀ ਸਾਹਿਬ ਹੈ ਉਹਦੇ ਥੱਲੇ ਜੋ ਲੱਕੜ ਦੇ ਪਾਵੇ ਹਨ ਪੀੜੇ ਦੇ, ਉਹਨਾਂ ਵਿੱਚ ਸੂਈ ਖਵਾਉਣ ਦੀ ਕੋਸ਼ਿਸ਼ ਕੀਤੀ। ਬਾਬਾ ਰਾਮ ਰਾਏ ਜੀ ਵਾਲੇ ਪੀੜੇ ਵਿੱਚ ਸੂਈ ਨਹੀਂ ਖੋਭੀ, ਪਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਾਲੇ ਪੀੜੇ ਸਾਹਿਬ ਜੀ ਦੇ ਵਿੱਚ ਲੱਕੜ ਦੇ ਪਾਵੇ ਵਿੱਚ ਸੂਈ ਖੁੱਭ ਗਈ। ਸਿੱਖਾਂ ਨੇ ਆ ਕੇ ਇਸ ਗੱਲ ਦਾ ਗੁਰੂ ਸਾਹਿਬ ਕੋਲੋਂ ਨਿਰਣਾ ਕਰਾਇਆ। ਮਹਾਰਾਜ ਇਹ ਸਮਝ ਨਹੀਂ ਆਈ ਕਿ ਸਾਹਿਬਜ਼ਾਦੇ ਵੱਡੇ ਬਾਬਾ ਰਾਮ ਰਾਏ ਜੀ ਵੀ ਪਾਠ ਕਰ ਰਹੇ ਗੁਰਬਾਣੀ ਦਾ, ਪਰ ਉਹਨਾਂ ਦੇ ਪਾਵੇ ਦੇ ਵਿੱਚ ਸੂਈ ਖੁੱਭੀ ਨਹੀਂ। ਬਸ ਛੋਟੇ ਸਾਹਿਬਜ਼ਾਦੇ ਸ੍ਰੀ ਹਰਕ੍ਰਿਸ਼ਨ ਜੀ ਹਨ, ਉਹਨਾਂ ਦੇ ਪਾਵੇ ਵਿੱਚ ਸੂਈ ਖੁੱਭ ਗਈ ਹੈ, ਇਹਦਾ ਕੀ ਕਾਰਨ ਹੈ? ਮਹਾਰਾਜ ਕਹਿੰਦੇ, ਭਾਈ ਸਪਸ਼ਟ ਹੈ ਕਿ ਛੋਟਾ ਸਾਹਿਬਜ਼ਾਦਾ ਇੰਨੇ ਪ੍ਰੇਮ ਨਾਲ ਬਾਣੀ ਪੜ੍ਹਦਾ ਹੈ, ਇੰਨੇ ਪਿਆਰ ਨਾਲ ਗੁਰਬਾਣੀ ਦਾ ਜਾਪ ਕਰਦਾ ਹੈ ਕਿ ਉਹਦੀ ਬਾਣੀ ਦੇ ਨਾਲ ਲੱਕੜ ਵੀ ਮੋਮ ਵਰਗੀ ਹੋ ਗਈ ਹੈ, ਉਹਦੇ ਆਲੇ ਦੁਆਲੇ ਉਹਦਾ ਅਸਰ ਪੈ ਰਿਹਾ ਹੈ। ਸੋ ਸਾਧ ਸੰਗਤ ਜੀ, ਤੁਹਾਨੂੰ ਇਹ ਦੱਸ ਦੇਈਏ ਵੀ ਗੁਰਤਾ ਗੱਦੀ ਦੇ ਹੱਕਦਾਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੋਣਗੇ। ਗੁਰੂ 7ਵੇਂ ਪਾਤਸ਼ਾਹ ਨੇ ਇਹ ਸੰਕੇਤ ਕਾਬਲ ਕੰਧਾਰ ਦੀਆਂ ਗਜਨੀ ਦੀਆਂ ਸੰਗਤਾਂ ਨੂੰ, ਜੋ ਦੂਰੋਂ ਚੱਲ ਕੇ ਆਈਆਂ ਸਨ, ਉਹਨਾਂ ਨੂੰ ਦੱਸ ਦਿੱਤਾ ਸੀ। ਕੀਰਤਪੁਰ ਸਾਹਿਬ ਦੇ ਵਿੱਚ ਮਹਾਰਾਜ ਸਾਹਿਬ ਜੀ ਜਦੋਂ ਸੰਨ 1661 ਵਿੱਚ ਜੋਤੀ ਜੋਤ ਸਮਾਉਣ ਲੱਗੇ, ਉਸ ਤੋਂ ਪਹਿਲਾਂ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਗੁਰੂ ਘਰ ਤੋਂ ਛੇਕੇ ਜਾ ਚੁੱਕੇ ਸਨ, ਕਿਉਂਕਿ ਬਾਬਾ ਰਾਮ ਰਾਏ ਜੀ ਨੂੰ ਗੁਰੂ ਸਾਹਿਬ ਨੇ ਦਿੱਲੀ ਭੇਜਿਆ ਸੀ ਔਰੰਗਜ਼ੇਬ ਦੇ ਦਰਬਾਰ ਵਿੱਚ ਬੇਅੰਤ ਸ਼ਕਤੀਆਂ ਦੇ ਕੇ। 72 ਕਰਾਮਾਤਾਂ ਉੱਥੇ ਪ੍ਰਸਿੱਧ ਹਨ ਜਿਹੜੀਆਂ ਇਤਿਹਾਸ ਵਿੱਚ ਬਾਬਾ ਰਾਮ ਰਾਏ ਜੀ ਨੇ ਦਿੱਲੀ 'ਚ ਦਿਖਾਈਆਂ ਸਨ। ਪਰ ਜਦੋਂ ਗੁਰਬਾਣੀ ਦੀ ਇਹ ਪੰਕਤੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਬਾਦਸ਼ਾਹ ਨੇ ਪੁੱਛੀ, ਅਤੇ ਸਾਧ ਸੰਗਤ ਜੀ, ਬਾਬਾ ਰਾਮ ਰਾਏ ਜੀ ਉਸ ਵੇਲੇ ਇਸ ਪੰਗਤੀ ਦਾ ਉਚਾਰਨ ਹੋਰ ਤਰ੍ਹਾਂ ਕਰ ਦਿੱਤਾ ਕਿ ਮਿੱਟੀ ਬੇਈਮਾਨ ਕੀ, ਗੁਰੂ ਨਾਨਕ ਸਾਹਿਬ ਦੇ ਕਹਿਣ ਦਾ ਮਤਲਬ ਸੀ। ਬਾਦਸ਼ਾਹ ਤਾਂ ਖੁਸ਼ ਹੋ ਗਿਆ, ਪਰ ਸੱਚੇ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਨਾਰਾਜ਼ ਹੋ ਗਏ। ਕਹਿਣ ਲੱਗੇ, ਜਿਨ ਪੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਸਨੇ ਬਾਣੀ ਦਾ ਅਦਬ ਨਹੀਂ ਕੀਤਾ ਉਹ ਸਾਡਾ ਆਗਿਆਕਾਰੀ ਪੁੱਤਰ ਨਹੀਂ ਹੈ, ਸਾਡਾ ਸਿੱਖ ਨਹੀਂ ਹੈ। ਉਹਨੂੰ ਸਾਡੇ ਮੱਥੇ ਨਾ ਲੱਗਣ ਦਾ ਹੁਕਮ ਦਿੱਤਾ ਵੀ ਸਾਡੇ ਮੱਥੇ ਨਾ ਲੱਗੇ। ਗੁਰੂ ਸਾਹਿਬ ਜੀ, ਗੁਰੂ ਹਰਰਾਏ ਸਾਹਿਬ ਜੀ ਸਾਰੀ ਉਮਰ ਫਿਰ ਬਾਬਾ ਰਾਮ ਰਾਏ ਜੀ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੱਤਾ, ਅਤੇ ਆਪਣੀ ਗੁਰਤਾ ਗੱਦੀ ਜਿਹੜੀ ਹੈ ਆਪਣੀ ਥਾਂ 'ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ 8ਵੇਂ ਪਾਤਸ਼ਾਹ ਨੂੰ ਦੇ ਕੇ ਆਪ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਹਨ। ਸੋ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਬਾਲਾ ਪ੍ਰੀਤਮ, ਉਹਨਾਂ ਦੇ ਅੱਜ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ। ਦੁਪਹਿਰ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੇ ਬੇਅੰਤ ਕੌਤਕਾਂ 'ਤੇ ਵਿਚਾਰ ਹੋਵੇਗੀ। ਹੁਣ ਲੜੀਵਾਰ ਕਥਾ ਦਾ ਸਮਾਂ ਹੈ। साहब श्री गुरु रामदास चौथे पातशाह सोढ़ी सुल्तान जी जो आसा राग में ये पवित्र शंत उच्चारण किए सरवण करिए प्यार न रखिए सतनाम श्री वाहेगुरु साहिब जी सतनाम श्री वाहेगुरु साहिब जी। आसा महला चौथा शंत वड्डा मेरा गोविंद अगम अगोचर आदि निरंजन निरंकार जियो। महाराज साहब जी बचन कर रहे ने कि मेरा वाहिगुरु परमेश्वर वड्डियों वड्डा है। ये संसार सब तो वड्डा अत उच्चा ताका दरबारा अंत नहीं कछ पारा वारा। वड्डी हो वड्डा अपार तेरा मरतबा रंग परंग अनेक न जापन करतबा। संसार दे विच जिस अकाल पुरख वाहिगुरु दे अगे सारी सृष्टि झुकदी है वह सब तो वड्डा है। सब सृष्टि सेवे दिन रात जियो सारी सृष्टि दिन रात चंद सूरज जाके तप्त रसोई ऐसा वाहिगुरु अकाल पुरख है कि चंद सूरज वर्गे वो घर के दीवड़े हैं। चंद सूरज दो दीवड़े कौतक काल वपड़ा कोटवाल सुकरा श्री सो ऐसा राजा श्री नरहरी। शपथ समुद जाजा कड़थली सो ऐसा राजा श्री नरहरी। महाराज कहते जिस वाहिगुरु के घर चंद सूरज वर्गे दीवे हैं जेदे घर सत समुंदर कड़वंजी की तरह हैं ऐसा वह वाहिगुरु अकाल पुरख है वड्डा और वह परमेश्वर अगम अगोचर है। वह मेरा परमात्मा मेरा वाहिगुरु इंद्रियां की पहुँच तो परे है और मन की पकड़ तो भी परे है बुद्धि की भी पकड़ तो परे है। ना उहदे तक साड़ी शरीरक तौर पर हत्थां पैरां की पहुँच है पैरां करके तुर नहीं सकते हत्थां करके पकड़ नहीं सकते अखां करके देख नहीं सकते कन्नां करके सुन नहीं सकते और मन करके उहदे बारे फुरना नहीं कर सकते ते बुद्धि करके उहदे तक कोई निर्णा नहीं कर सकते। जिहड़ा साडे चेते विच भी नहीं आउंदा केवल वह अकाल पुरख अपनी कृपा द्वारा अनुभव दे विच आउंदा है गुरु द्वारा कृपा होवे तां होर किसे तरीके नाल वो काबू विच नहीं आउंदा पकड़ विच नहीं आउंदा। वड्डा मेरा गोविंद अगम अगोचर आदि निरंजन निरंकार जी सारी सृष्टि का आदि है मुढ है। जिस वाहिगुरु तो यह सारा संसार पैदा हुंदा है सब का मूल सब का मुढ उही है। निरंजन माया की कालख तो रहत है निरंकार आकार रहत है। चक्र चे नर वर्ण जात अर पात नहन जिहे रूप रंग अर रेख पे को कह न सकत कहे। ना उहदा कोई हथ ना पैर ना रूप ना रेख ना रंग ते गुण ते प्रभ भिन्न माया दे तिना गुणा तो भिन्न ऐसा वाहिगुरु निरंकार है। सारिआं विच व्यापक है सारिआं तो बाहर है सब ही मद सभै ते बाहर बेमोहताज बापा। ताकि गत कही ना जाई उस प्रभु की गति उस वाहिगुरु की खेड कोई कह नहीं सकता। उसकी गत मित नूं उही जाणदा अमित वड्याई उहदी मित मर्यादा भी अमित है। उहदी वड्याई नूं भी कोई मिणिया मापिया नहीं जा सकता। संसार दे विच हर चीज़ मिणी मापी जाती है पर वाहिगुरु अकाल पुरख मिणिया मापिया नहीं जा सकता। आकाश की तरह सर्वत्र व्यापक है पर जड़ नहीं है चेतन है। ऐसा मेरा वाहिगुरु अलख अपार जियो लख्या नहीं जाता तो वह पारा बार नहीं पाया जाता। इन्हों शब्दों साध संगत जी जे बार बार गाइए तो बड़ा आनंद आता है। ਇਹ ਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਿੱਚ ਹੀ ਮਹਾਰਾਜ ਨੇ ਸਾਰੀ ਬਾਣੀ ਜਿਹੜੀ ਹੈ ਪਰਮੇਸ਼ੁਰ ਦੀ ਉਸਤਤ ਵਿੱਚ ਉਚਾਰਨ ਕੀਤੀ ਹੋਈ ਹੈ। ਅਤੇ ਇਸ ਕਰਕੇ ਮਹਾਰਾਜ ਨੇ ਗੁਰਬਾਣੀ ਰਾਗਾਂ 'ਚ ਵੀ ਲਿਖੀ ਹੈ ਕਿ ਕੀਰਤਨ ਕਰਕੇ ਰਾਗੀ ਸਿੰਘ ਜਦੋਂ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਉਦੋਂ ਸੁਰਤ ਜਿਹੜੀ ਹੈ ਮਾਇਆ ਦੇ ਜਾਲ ਵਿੱਚੋਂ ਨਿਕਲ ਕੇ ਉਸ ਅਗੰਮ ਦੇਸ਼ ਵਿੱਚ ਪਹੁੰਚ ਜਾਂਦੀ ਹੈ। ਤੋ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਜਿਹੜੇ ਇਹ ਅਰਥ ਭਰਪੂਰ ਸ਼ਬਦ ਪਾਏ ਹਨ ਅਗੰਮ ਅਗੋਚਰ ਅਨਿਰੰਕਾਰ ਨਿਰੰਜਨ ਅਮਿਤ ਵਡਿਆਈ ਹੈ ਜਿਸ ਦੀ ਇਹ ਗਾ ਗਾ ਕੇ ਹੀ ਅਨੁਭਵ ਵਿੱਚ ਆਉਂਦੇ ਹਨ। ਗੋਬਿੰਦ ਅਲਾਖੇ ਅਪਾਰ ਅਪਰੰਪਰ ਜੋ ਮਾਇਆ ਦੀ ਪਕੜ ਤੋਂ ਪਰੇ ਹੈ ਜੋ ਇੰਦਰੀਆਂ ਦੀ ਪਕੜ ਤੋਂ ਪਰੇ ਹੈ ਗੋ ਨਾਮ ਇੰਦਰੀਆਂ ਦਾ ਹੈ ਜੋ ਇੰਦਰੀਆਂ ਦੁਆਰਾ ਨਹੀਂ ਜਾਣਿਆ ਜਾ ਸਕਦਾ ਕੇਵਲ ਅਨੁਭਵ ਪ੍ਰਕਾਸ਼ ਹੁੰਦਾ ਹੈ ਉਹ ਗੁਰੂ ਦੀ ਬਾਣੀ ਦੁਆਰਾ ਜਾਣਿਆ ਜਾਂਦਾ। ਗੋ ਨਾਮ ਸਾਧ ਸੰਗਤ ਜੀ ਗੁਰੂ ਦੀ ਬਾਣੀ ਦਾ ਵੀ ਹੈ। ਗੋ ਇੰਦਰੀਆਂ ਨੂੰ ਵੀ ਕਹਿੰਦੇ ਹਨ ਗੋ ਬਾਣੀ ਨੂੰ ਵੀ ਕਹਿੰਦੇ ਹਨ। ਤੋ ਮਹਾਰਾਜ ਅਕਾਲ ਪੁਰਖ ਜੋ ਪਰਮੇਸ਼ੁਰ ਦੀ ਬਾਣੀ ਦੁਆਰਾ ਹੀ ਜਾਣਿਆ ਜਾਂਦਾ ਹੈ ਵਿੰਦ ਨਾਮ ਜਾਣਨੇ ਦਾ ਹੈ ਵਿਦ ਧਾਤੂ ਤੋਂ ਬਣਿਆ ਸ਼ਬਦ ਵਿੱਦਿਆ ਵੇਦ ਗਿਆਨ ਜਾਣਕਾਰੀ ਬ੍ਰਹਮ ਦੀ ਸਰੂਪ ਦੀ ਜਾਣਕਾਰੀ ਪਰਮੇਸ਼ੁਰ ਦੀ ਜਾਣਕਾਰੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦੁਆਰਾ ਹੀ ਹੁੰਦੀ ਹੈ। ਅਲਖ ਜੋ ਲਖਿਆ ਨਹੀਂ ਜਾ ਸਕਦਾ ਅਪਾਰ ਜਿਸਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਅਪਰੰਪਰ ਜੋ ਪਰੇ ਤੋਂ ਪਰੇ ਵਿਆਪਕ ਹੈ ਜਿੱਥੇ ਸਾਡੀ ਸੋਚ ਦੀ ਉਡਾਰੀ ਵੀ ਨਹੀਂ ਪਹੁੰਚਦੀ ਉੱਥੇ ਉਹ ਵਾਹਿਗੁਰੂ ਵਿਆਪਕ ਹੈ। ਆਪ ਆਪਣਾ ਜਾਣ ਆਪਣੇ ਸਰੂਪ ਨੂੰ ਆਪ ਹੀ ਜਾਣਦਾ ਹੈ ਆਪਣਾ ਆਪ ਉਸਨੂੰ ਆਪ ਹੀ ਪਤਾ ਹੈ। ਜਦੋਂ ਅਸੀਂ ਧਿਆਨ ਵਿੱਚ ਬੈਠ ਕਰਕੇ ਆਤਮ ਸਰੂਪ ਦਾ ਚਿੰਤਨ ਕਰੀਏ ਆਤਮਾ ਦੇ ਦਰਸ਼ਨ ਹੋਣ ਫਿਰ ਇਹਨਾਂ ਗੱਲਾਂ ਦਾ ਪਤਾ ਲੱਗੇ ਕਿ ਨਾ ਅੱਖਾਂ ਵੇਖ ਸਕਦੀਆਂ ਹਨ ਨਾ ਕੰਨ ਸੁਣ ਸਕਦੇ ਹਨ। ਸਾਰਿਆਂ ਤੋਂ ਸਮੀਪ ਸਾਰਿਆਂ ਤੋਂ ਨੇੜੇ ਹੈ ਪਰ ਇੰਦਰੀਆਂ ਤੋਂ ਦੂਰ ਹੈ ਕਿਉਂਕਿ ਜਿੰਨੀਆਂ ਸਾਡੀਆਂ ਇੰਦਰੀਆਂ ਹਨ ਅੱਖਾਂ ਕੰਨ ਨੱਕ ਚਮੜੀ ਅਤੇ ਜੀਭ ਪੰਜ ਗਿਆਨ ਇੰਦਰੀਆਂ ਇਹ ਬਾਹਰਲੇ ਪਦਾਰਥਾਂ ਦਾ ਗਿਆਨ ਕਰਾ ਸਕਦੀਆਂ ਨੇ। ਅੱਖਾਂ ਬਾਰੇ ਲਿਖਿਆ ਅਤਿਅੰਤ ਸਮੀਪ ਵਸਤੂ ਨੂੰ ਵੀ ਨਹੀਂ ਜੇ ਦੇਖ ਸਕਦੀਆਂ ਅੱਖਾਂ 'ਚ ਪਾਇਆ ਹੋਇਆ ਸੁਰਮਾ ਵੀ ਅੱਖਾਂ ਨੂੰ ਦਿਖਾਈ ਨਹੀਂ ਦਿੰਦਾ। ਹੱਥ ਦੀ ਤਲੀ ਨੂੰ ਹੱਥ ਅੱਖ ਦੇ ਉੱਤੇ ਰੱਖ ਦਿਓ ਅੱਖਾਂ ਵਿੱਚ ਉਸ ਤਲੀ ਨੂੰ ਦੇਖਣ ਦੀ ਸ਼ਕਤੀ ਨਹੀਂ ਰਹਿੰਦੀ ਥੋੜ੍ਹਾ ਜਿਹਾ ਦੂਰ ਕਰੋ ਫਿਰ ਦੇਖ ਸਕਦੀਆਂ ਹਨ। ਤੋ ਜਿਹੜੀ ਚੀਜ਼ ਅੰਦਰ ਹੈ ਉਹਨੂੰ ਕਿਵੇਂ ਦੇਖ ਸਕਦੀ ਹੈ ਭਾਵ ਨਹੀਂ ਦੇਖ ਸਕਦੀ। ਅੰਦਰ ਆਤਮਾ ਹੈ ਮਨ ਨੂੰ ਆਤਮਾ ਦੇਖ ਸਕਦੀ ਹੈ ਪਰ ਮਨ ਆਤਮਾ ਨੂੰ ਨਹੀਂ ਦੇਖ ਸਕਦਾ। ਬੁੱਧੀ ਨੂੰ ਆਤਮਾ ਦੇਖ ਸਕਦੀ ਹੈ ਪਰ ਬੁੱਧੀ ਆਤਮਾ ਨੂੰ ਨਹੀਂ ਦੇਖ ਸਕਦੀ। ਇਸ ਕਰਕੇ ਅਲੱਖ ਹੈ ਆਪਣੇ ਆਪ ਨੂੰ ਆਪ ਹੀ ਜਾਣਦਾ ਹੋਰ ਕੋਈ ਦੂਸਰਾ ਉਸ ਸਰੂਪ ਨੂੰ ਨਹੀਂ ਜਾਣ ਸਕਦਾ। ਕਿਆ ਇਹ ਜੰਤ ਵਿਚਾਰੇ ਕਹੀ ਹੈ ਇਹ ਮੇਰੇ ਵਾਹਿਗੁਰੂ ਇਹ ਜੀਵ ਜੰਤ ਵਿਚਾਰੇ ਕੀ ਹਨ ਜੋਤ ਉਹਦੇ ਆਖ ਵਖਾਣ ਜੋ ਤੇਰਾ ਵਖਿਆਨ ਕਰ ਸਕਣ ਤੇਰੇ ਬਾਰੇ ਕੁਝ ਕਹਿ ਸਕਣ। ਕਬੀਰ ਸਾਤ ਸਮੁੰਦ ਹੈ ਮਸ ਕਰੋ ਕਲਮ ਕਰੋਂ ਬਨ ਰਾਏ ਵਸਦਾ ਕਾਗਜ਼ ਜੋ ਕਰੋਂ ਹਰ ਜਸ ਲਿਖਣ ਨਾ ਜਾਏ। ਸੱਤਾਂ ਸਮੁੰਦਰਾਂ ਦੀ ਸਿਆਹੀ ਹੋਵੇ ਸਾਰੀ ਧਰਤੀ ਦੇ ਜਿੰਨੇ ਦਰਖਤ ਹਨ ਇਹਨਾਂ ਨੂੰ ਕੱਟ ਕੇ ਕਲਮਾਂ ਬਣਾਈਆਂ ਜਾਣ ਅਤੇ ਸਾਰੀ ਧਰਤੀ ਦਾ ਕਾਗਜ਼ ਬਣਾਇਆ ਜਾਵੇ। ਮਹਾਰਾਜ ਦਸਮ ਪਾਤਸ਼ਾਹ ਜੀ ਲਿਖਦੇ ਨੇ ਇਹੀ ਗੱਲ ਆਪਣੀ ਬਾਣੀ ਵਿੱਚ ਕਿ ਕਾਟ ਬਨਸਪਤੀ ਸਗਰੀ ਲਿਖਬੇ ਹੂੰ ਕਿ ਲੇਖਨ ਕਾਜ ਬਣੇ ਹਾਂ कि सारी बनस्पति नूं कट के लिखण वास्ते कलमा बना लवां और सारी धरती का कागज बना लवां। सात समुंदर की मस कह हो, सत्तां समुंदरां दी स्याही बना लवां। जुग कोट गणेश के हाथ लिखे हो, सारे तो बड़ा लिखारी गणेश नूं मंदे ने, कहंदे ने बहुत बड़ा लिखारी है। इस करके जिहड़े लिखारी लोग ने वो गणेश का मंगल करते ने, जां जिहड़े मुनीम बाणीए लोग हिसाब किताब लिखण वाले वही खाते बनाते ने, उहदे विच भी गणेश की फोटो लाते ने। कहंदे गणेश लिखारियां विचों श्रोमणी है। वेद व्यास जी ने जदों बहुत वड्डा ग्रंथ महाभारत लिखिया, क्योंकि एक लख श्लोक लिखना सी, तो उस ग्रंथ की रचना करने वास्ते लिखारी के बारे ब्रह्मा जी ने पूछया। उन्होंने दसिया भी वेद व्यास जी तुसी जे लिखारी वधिया चाहुंदे हो तो गणेश तो वध के लिखारी नहीं तो उन्हूं लै लो। गणेश नूं बुला लिया, आवाहन किया, पूजन करके मंत्र दे नाल पुराने जमाने जे देवतियां नूं बुला लेंदे सन। देव जदों गणेश जी आ गए, वेद व्यास जी ने उन्होंने बेनती की, मैं ग्रंथ रचिया है, उस ग्रंथ की तुसी लिखाई कर दिओ, लिखण की सेवा कर दिओ। गणेश जी कहिंदे मैं लिख तां देंगा, पर मेरी शर्त यह है कि मैं लिखदिया होया रुकांगा नहीं। तुसी कहो भी ठहर जो, मैं कुछ श्लोक बना लवां, तो फिर लिखिया जी मैं कलम लैके बैठा नहीं रहना। जदों मैं बह जाना तो फिर मेरी कलम लगातार चलनी, एक सेकेंट लई भी मैं सह नहीं लैना। जे मेरी शर्त मंजूर है तुहाडा ग्रंथ लिख दिना। वेद व्यास जी सोचां च पै गए, कहन लगे महाराज गल तुहाडी ठीक है, पर मेरी भी एक शर्त है। मेरी शर्त यह है तुसी लिखी जाओ लगातार लिखी जाओ, मैनू कोई इतराज नहीं, पर जिहड़ी गल लिखनी है वह पहला समझ लिया जे फिर लिखिया जे। ये ना होवे कि तुसी उदां ही लिखी जाओ तो तुहानू अर्थां दा पता ना लगे। गणेश जी कहिंदे ठीक है, हुण ग्रंथ बहुत वड्डा सी, कहानियां बड़ियां जोड़नियां सी, क्योंकि जिवें नावल लिखिया जांदा है, नाटक लिखे जाते ने, तो उदे विच उदे पलाट उदे वक्रे वक्रे जिहड़े ने वह बनाए जाते हैं, तो उन्होंने फिर एक जगह पर जोड़िया जाता। कहन लगे ठीक है, वो लिखारी लग गए, ये लिखण लग पे। हुण जिथे कोई प्रसंग जोड़न का टाइम चाहिए हुंदा सी, अवकाश समा चाहिए वेद व्यास जी नूं, तो गणेश जी टाइम देंदे नहीं सी, तां उस वेले वेद व्यास जी कहिंदे फटाफट कोई इहो जिहा श्लोक कढ के सुना दिंदे सी जिहदा अर्थ सोचण ते बहुत टाइम लग जावे, अद्धा पौणा घंटा घंटा लग जावे, ते उहने चिर जो अपनी कहानी सैट कर लैण। इहदा उह श्लोक लिख दिंदे सी। सुमा भारत दे विच कई थावां ते बड़े ही औखे जे बुझारत दे बारे श्लोक आउंदे ने, वह बुझारती जे श्लोक जिहड़े हन वह वेद व्यास जी ने जाण बुझ के गणेश दे टाइम लंघाण वास्ते, क्योंकि जो वह लिख देंदे सी इदां दा बोल देंदे सी ते गणेश जी उहनूं सोचदे रहिंदे सी वी इहदा अर्थ की बन सकदा, इन्ने चिर चों अपनी कहानी पूरी कर लई। तो इहो जिहा लिखारी गणेश नूं मंनदे ने। कलगीधर जी कहिंदे गणेश लिखारी बड़ा वड्डा, करोड़ां युग लिखदा रहे अकाल पुरख की कथा नहीं लिख सकता, परमेश्वर का अंत नहीं पा सकता। जुग कोट गणेश के हाथ लिखे हो, काल कृपान बिना बिनती ना तऊ तुमको प्रभ नै करिजै हो। हे मेरे अकाल पुरख वाहिगुरु शक्तिशाली प्रभु जी, तुहाडा जस कोई बयान नहीं कर सकता, सिर्फ एको ही तरीका हाथ जोड़ के तुहाडे चरणों च बेनती होवे, अरदास होवे, बेनती तो बिना होर तुसी किसे तरीके नाल नहीं रीझ सकते। बस जिहदे नाल कोई जोर नहीं उहदे अगे अरदास ही है। सो साध संगत जी, क्या ये जंत विचारे कही है? ये वड्डे वड्डे लिखारी भावें गणेश वर्गे होण, भावें ब्रह्मा वर्गे होण, ये विचारे उहदे सामने कुछ नहीं हन। उस प्रभु की कथा नहीं लिख सकते जो तुदे आख बखाण है, जो तेनू बख्यान कर सकता। जिसनों नदर करे तू अपनी, सो गुरमुख करे विचार जियो। ये वाहिगुरु जिन्हां नूं तू अपनी मेहर की निगाह करता है, वो तेरी विचार गुरु द्वारा कर सकते हैं। गुरु द्वारा इको ही तरीका है, गुरु उस आत्म स्वरूप दे उत्तों पढ़ते ला दिंदा है। जेडे भरम दे पढ़ते पए हुए ने, वो गुरु चक दिंदा है। खोल किवारा मेहर बुलाया, जैसा सा तैसा दिखलाया। गुरु प्रतख चीज़ जड़ी है, वस्तु है, अंदर छुपी हुई है, वो तो भरम दे पड़दे चुक के ते उस स्वरूप का बाहर ढूंढन ते छूट परे। गुर घर ही माए दिखाया था, अनुभव अचरज रूप प्रभ देखिया, मेरा मन छोड़ दा कत हो जाया। उस रूप का ज्ञान करता है, विचार होंदी है, वो विचार चुंच ज्ञान की विचार नहीं होंदी, आत्म ज्ञान की विचार होंदी। असी अजकल गुरबाणी के अर्थ अपने अपने तौर पर लाने शुरू कर दिते हैं, जो संप्रदायी अर्थ ने छड़ दिते हैं। संप्रदायी का अर्थ जिहड़ा ये संप्रदायी शब्द भी बोल दईए ते कई प्रेमियों इउं लगता भी ये कोई फिरका प्रस्ती की गल करते हैं। संप्रदाय का अर्थ फिरका नहीं हुंदा, कोई जमात नहीं हुंदी। संप्रदाय का अर्थ कोई टोला, कोई जथा, कोई गिरोह नहीं हुंदा। संप्रदाय का मतलब हुंदा सम्यक प्रदाय ते इति संप्रदाय। सम्यक मैंने चंगी तरह प्रदाय ते मैंने दिता जावे, जां देनी देण वाली चीज़ जो चंगी तरह प्यो दादे पड़दादे तो साढ़े कोल विरसा आया है, असी अपने पुत्र पोतरे पड़पोतरे तक पहुँचा दईए। कई पीढ़ियों में जिहड़ी चीज़ प्रदान होंदी आवे उहनू कहिंदे ने सम्यक। सम्यक प्रदाय ते सा संप्रदाय। सम्यक प्रदाय ते सम्यक मैंने चंगी तरह, प्रदाय ते मैंने देना, सो संप्रदाय है। साहिब गुरु नानक देव जी महाराज तो जो संप्रदाय चली, जो उन्होंने अपना सम्यक ज्ञान सी, ब्रह्म ज्ञान गुरु अंगद देव जी ने दिता, उन्होंने गुरु अमरदास जी ने दिता, उन्होंने श्री गुरु रामदास साहब जी ने बख्शिया, तो गुरु कलगीधर जी तक पहुँचया। वो उन्होंने संप्रदाय शुरू करके श्री दमदमे साहब, भाई मनी सिंह जी, बाबा दीप सिंह जैसे महापुरशां नूं वो ज्ञान वो विरसा संभाल दिता। वो संप्रदायी अर्थ गां दी गां ज्ञानी सिंह पढ़ांदे आए, टकसालां चलियां, ते वो अर्थ जिहड़े हन वो गुरमत सिद्धांत दे आशे दे मुताबक हन। जिहड़े अजकल आपां अपने मन ख्यालां दे नाल करन लग पए हाँ, उहदे विच साध संगत जी बड़ा वड्डा फर्क आ गया। जिवें हुण साढ़े पिता जी जां साढ़े दादा जी सानू दस के गए भी आ जिहड़ा उपर वाले कुंडी वाला अक्खर है, इहनू ऊड़ा ही कहिंदे, इहनू ऐड़ा कहिंदे, इहनू ईड़ी कहिंदे। 35 अक्खरां दा सानू उन्होंने उच्चारण भी दस दिता, इहदी बोली दस दित्ती, इहदे लिखण दा ढंग दस दित्ता, इहनू जोड़न दा ढंग दसता, इहनां दीआं सियारियां बियारियां मात्रावां दसदीआं, आवाज़ां दसदीआं, धुनियां दसदीआं। अज कोई बंदा ऊड़े नूं आखे नहीं ये ईड़ी है, ईड़ी नूं आखे ये ऊड़ा है। जे अंग्रेजी वाली भी गल करिए, 26 अक्खर ने अंग्रेजी दे, जे कोई ए नूं टी आखे, बी नूं सी आखे, सी नूं ए आखे, तुसीं की कहोगे? भी ये कमला है, ये अपशदाई दूजिआं नूं पुठेरा पा रहा है जी। हाँ चलो, ये परमेश्वर की ऐसी खेड़ वरत गई कि ਜਾਂ ਇੱਦਾਂ ਕਹਿ ਲਓ ਵੀ ਜੇ ਬੱਚਾ ਜੰਮਿਆ ਹੈ, ਕੋਈ ਸਾਲ ਡੇਢ ਸਾਲ ਦੋ ਸਾਲ ਦਾ ਬੱਚਾ ਹੈ, ਅਤੇ ਉਹਨੂੰ ਕੋਈ ਠੱਗ ਬੰਦਾ ਪੜ੍ਹਾਵੇ, ਏ ਬੀ ਸੀ ਪੜ੍ਹਾਵੇ, ਏ ਨੂੰ ਕਹੇ ਵੀ ਬੋਲ ਟੀ, ਉਹਨੇ ਵਿਚਾਰੇ ਨੇ ਤਾਂ ਟੀ ਕਹਿ ਦੇਣਾ, ਊੜੇ ਨੂੰ ਕਹੇ ਕਹਿ ਈੜੀ, ਉਹਨੇ ਈੜੀ ਕਹਿ ਦੇਣਾ, ਬੱਚੇ ਨੂੰ ਕੀ ਪਤਾ। ਉਹ ਤਾਂ ਉਹਨੂੰ ਕੋਈ ਹੋਰ ਸਿਆਣਾ ਮਿਲੇ, ਪੰਜ ਦਸ ਬੰਦੇ ਉਹਨੂੰ ਸਮਝਾਉਣਗੇ ਜਾ ਕੇ, ਤਾਂ ਉਹ ਵੀ ਉਹਦੇ ਮੰਨਣ 'ਚ ਆਵੇ ਨਾ ਆਵੇ। ਇਹਨੂੰ ਕਹਿੰਦੇ ਸੰਪਰਦਾਇ ਨੂੰ ਖਰਾਬ ਕਰ ਦੇਣਾ, ਸੰਪਰਦਾਇ ਨੂੰ ਖਰਾਬ ਕਰਨ ਦਾ ਤਰੀਕਾ ਹੈ। ਜਿਹੜੇ ਮਨ ਘੜੰਤ ਅਰਥ ਗੁਰਬਾਣੀ ਦੇ ਅੱਜ ਕੱਲ੍ਹ ਦੇ ਪ੍ਰੋਫੈਸਰਾਂ ਨੇ ਲਾਉਣੇ ਸ਼ੁਰੂ ਕਰ ਦਿੱਤੇ। ਸੋ ਇੱਥੇ ਗੁਰਮੁਖ ਕਰੇ ਵਿਚਾਰ ਜੀ, ਗੁਰਮੁਖ ਕਰੇ ਵਿਚਾਰ, ਉਹ ਵਿਚਾਰ ਨਹੀਂ ਜਿਹੜੀ ਅੱਜ ਕੱਲ੍ਹ ਅਸੀਂ ਵਿਚਾਰ ਦੇ ਅਰਥ ਲੈ ਰਹੇ ਹਾਂ ਵੀ ਇੱਕ ਦੂਜੇ ਦੇ ਜੂੰਡੇ ਪੁੱਟਣੇ, ਪੱਗਾਂ ਲਾਹਣੀਆਂ ਅਤੇ ਕਿੰਤੂ ਪਰੰਤੂ ਕਰਨੇ, ਬਿਰਤੀ ਨੂੰ ਖਿੰਡਾਉਣ ਵਾਲੀ ਵਿਚਾਰ ਨਹੀਂ, ਬਿਰਤੀ ਨੂੰ ਜੋੜਨ ਵਾਲੀ ਵਿਚਾਰ ਸੀ। ਆਖੋ ਸਤਨਾਮ ਸ੍ਰੀ, ਜਿਸ ਨੂੰ ਨਜ਼ਰ ਕਰੇ ਤੂੰ ਆਪਣੀ, ਵਾਹਿਗੁਰੂ ਜਿਨ੍ਹਾਂ 'ਤੇ ਤੂੰ ਨਜ਼ਰ ਕਰਦਾ ਹੈ ਉਹ ਆਤਮ ਚਿੰਤਨ ਕਰਦੇ ਹਨ, ਆਤਮ ਵਿਚਾਰ ਕਰਦੇ ਹਨ, ਬ੍ਰਹਮ ਵਿਚਾਰ ਕਰਦੇ। ਇਹ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨ, ਵੱਡਾ ਮੇਰਾ ਗੋਬਿੰਦ ਅਗੰਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਓ। ਵੱਡਾ ਮੇਰਾ ਗੋਬਿੰਦ, ਉਹ ਮੇਰਾ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਜੋਤੀ ਸਰੂਪ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਬੁੱਧੀ ਦੀ ਪੌ ਪਕੜ ਤੋਂ ਪਰੇ ਹੈ, ਮਨ ਤੋਂ ਪਰੇ ਹੈ, ਐਸਾ ਵਾਹਿਗੁਰੂ ਆਦਿ ਸਭ ਦਾ ਮੁੱਢ ਹੈ, ਮਾਇਆ ਦੀ ਕਾਲਖ ਤੋਂ ਰਹਿਤ, ਆਕਾਰ ਤੋਂ ਰਹਿਤ ਨਿਰੰਕਾਰ ਸਰੂਪ। ਸੋ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ ਸਾਡਾ ਇਸ ਸੰਸਾਰ ਵਿੱਚ ਆਇਆ ਹੋਇਆ ਸਫਲ ਹੋਵੇ, ਗੁਰਬਾਣੀ ਪੜ੍ਹਦੇ ਸੁਣਦੇ ਜਪਦੇ ਗਾਉਂਦੇ ਧਿਆਨਦੇ ਸਫਲ ਕਰਕੇ ਆਪਣਾ ਜੀਵਨ ਜਾਈਏ। ਸੋ ਇਤਨੇ ਬਚਨ ਪ੍ਰਵਾਨ ਕਰਨੇ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।